ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ
ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਆਰੂਜਨ ਬਿਗਨਨ ਕੇ ਨਾਸਕ ਬਿਗਨਨ ਕੇ
ਨਾਸਕ
ਹਰ ਗੋਬਿੰਦ ਸੁਭ ਸੁਮਤ ਪਰ
ਕਾਸ਼ਕ
ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ
ਜੋਰੀ
ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ
ਸੀਸਾ
ਬੰਦਾ ਵਾਰ ਵਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰ ਰਾਮਦਾਸ ਗੁਣ ਰਾਸੀ ਤਿਨ ਕੀ ਕੀਰਤ ਰਚੀ ਵਿਸਾਲ ਧੰਨ ਧੰਨ ਸਤਿਗੁਰ ਜਗ ਸਵਾਮੀ ਜਿਨ ਦੇਖਿਓ ਆਗ ਓਗ ਸੋ ਟਾਲ ਸ੍ਰੀ ਗੁਰ ਰਾਮਦਾਸ ਗੁਣ ਰਾਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਰੇ ਕਾਇਨਾਤ ਭਗਤ ਵਤਸਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਬਾਣੀ ਕੇ ਬੋਹਿਤ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਮਹਾਨ ਰਹਿਮਤ ਦਾ ਸਦਕਾ ਜ਼ਿੰਦਗੀ ਦੇ ਕੁਝ ਸਵਾਸ ਗੁਰੂ ਕੀ ਗੋਦ ਵਿੱਚ ਸੱਜ ਕੇ ਗੁਰੂ ਦੇ ਪਿਆਰ ਵਿੱਚ ਗੁਰੂ ਦੀ ਰਹਿਮਤ ਵਿੱਚ ਬਖਸ਼ਿਸ਼ ਦੇ ਵਿੱਚ ਬਤੀਤ ਕਰਨ ਦਾ ਸੁਭਾਗਾ ਤੇ ਸ੍ਰੇਸ਼ਟ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਵਡਭਾਗੇ ਹੋ ਗੁਰੂ ਪਿਆਰਿਓ, ਕਲਯੁਗ ਮਹਿ ਕੀਰਤਨ ਪ੍ਰਧਾਨਾਂ ਦੇ ਮਹਾਂਵਾਕ ਅਨੁਸਾਰ ਤੁਰਕੀ ਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਰੋਜ਼ ਦੇ ਨਿਤਨੇਮ ਅਨੁਸਾਰ ਚਲਦੀ ਹੋਈ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਹੈ, ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਦੀ ਕਲਮ ਤੋਂ ਇਹ ਗ੍ਰੰਥ ਪ੍ਰਗਟ ਹੋਇਆ, ਵਿਚਾਰ ਚੱਲ ਰਹੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਦੀ। ਗੁਰਮੁਖ ਪਿਆਰਿਓ, ਜੋ ਪ੍ਰਸੰਗ ਚੱਲਦਾ ਹੈ ਉਹਦੇ ਵਿੱਚ ਭੱਟਾਂ ਦਾ ਇੱਕ ਖਾਨਦਾਨ, ਭੱਟਾਂ ਦਾ ਪਰਿਵਾਰ ਕਹੀਏ, ਘਰਾਣਾ ਕਹੀਏ, ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਵਾਸਤੇ ਆਇਆ ਹੈ। ਦਰਸ਼ਨ ਕਰਕੇ ਨਿਹਾਲ ਹੋਏ ਨੇ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਭਾਵ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿਫਤ ਸਲਾਹ, ਗੁਰੂ ਨਾਨਕ ਦੀ ਵਡਿਆਈ ਵੱਖ ਵੱਖ ਸਰੂਪਾਂ ਦੇ ਵਿੱਚ ਉਹਨਾਂ ਨੇ ਆਪਣੀ ਰਸਨਾ ਤੋਂ ਕੀਤੀ ਹੈ ਤੇ ਇਹ ਜਿਹੜੇ ਸਵਈਏ ਉਹਨਾਂ ਨੇ ਉਚਾਰਨ ਕੀਤੇ ਨੇ, ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਨਾਂ ਨੂੰ ਵਿਸ਼ੇਸ਼ ਸਥਾਨ ਵੀ ਦਿੱਤਾ। ਇਹ ਪ੍ਰਸੰਗ ਵਿਚਾਰਿਆ ਜਾ ਰਿਹਾ ਹੈ। ਕਵੀ ਜੀ ਲਿਖਦੇ ਨੇ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਸਿਫਤ ਵਿੱਚ ਕੁਝ ਸਵਈਏ ਉਚਾਰੇ ਨੇ ਤੇ ਉਹਦੇ ਨਾਲ ਹੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਮਹਿਮਾ ਕੁਝ ਸਵਈਆਂ ਵਿੱਚ ਕੀਤੀ ਹੈ। ਇਸੇ ਤਰ੍ਹਾਂ ਧੰਨ ਸਤਿਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਦੇ ਵਿੱਚ ਗੁਰੂ ਪਿਆਰੇ ਉਹ ਸਵਈਏ ਉਚਾਰੇ ਨੇ। ਇੱਥੋਂ ਤੱਕ ਪ੍ਰਸੰਗ ਵਿਚਾਰਿਆ ਜਾ ਚੁੱਕਾ ਹੈ। ਆਓ ਅੱਗੇ ਕਵੀ ਜੀ ਕੀ ਲਿਖਦੇ ਨੇ, ਆਪਾਂ ਸਰੀਰ ਕਰਕੇ ਸਾਵਧਾਨਤਾ ਵਿੱਚ ਆਈਏ, ਮਨ ਕਰਕੇ ਇਕਾਗਰਤਾ ਬਣਾਈਏ, ਗੁਰ ਇਤਿਹਾਸ ਦੇ ਉੱਤੇ ਆਪਣੀ ਸੁਰਤ ਨੂੰ ਫੋਕਸ ਕਰੀਏ, ਸ਼ਰਧਾ ਭਾਵਨਾ ਦੇ ਵਿੱਚ ਇੱਕ ਵਾਰੀ ਰਸਨਾ ਪਵਿੱਤਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸ੍ਰੀ ਗੁਰ ਰਾਮਦਾਸ ਗੁਣ ਰਾਸੀ।
ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜੋ ਗੁਣਾਂ ਦਾ ਸਮੂਹ ਨੇ, ਗੁਣਾਂ ਦਾ ਖਜ਼ਾਨਾ ਹਨ।
ਤਿਨ ਕੀ ਕੀਰਤ ਰਚੀ ਵਿਸਾਲ।
ਫਿਰ ਸਤਿਗੁਰੂ ਰਾਮਦਾਸ ਸਾਹਿਬ ਦੀ ਸਿਫਤ ਦੇ ਵਿੱਚ ਬਹੁਤ ਸਾਰਾ ਵਰਣਨ ਕੀਤਾ ਹੈ।
ਧੰਨ ਧੰਨ ਸਤਿਗੁਰ ਜਗ ਸਵਾਮੀ।
ਕਿ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਜਗਤ ਦੇ ਸਵਾਮੀ ਸਰੂਪ ਹਨ, ਮਾਲਕ ਸਰੂਪ ਹਨ, ਜਗਤ ਦੇ ਪਾਲਣਹਾਰ ਹਨ।
ਜਿਨ ਦੇਖਿਓ ਅਗ ਓਗ ਸੋ ਟਾਲ।
ਜਿਨ੍ਹਾਂ ਦੇ ਦਰਸ਼ਨ ਕਰਦਿਆਂ ਪਾਪ ਅਤੇ ਜਿਹੜੇ ਉਪਦਰ ਹਨ ਟਲ ਜਾਂਦੇ ਨੇ। ਦਰਸ਼ਨਾਂ ਵਿੱਚ ਹੀ ਇੰਨੀ ਵੱਡੀ ਬਰਕਤ ਹੈ।
ਉਨ ਸ੍ਰੀ ਅਰਜਨ ਸੋ ਜਸ ਬਣਾਇਓ।
ਇਸ ਤੋਂ ਬਾਅਦ ਪੰਚਮ ਪਾਤਸ਼ਾਹ ਸਿਰਤਾਜ ਏ ਸ਼ਹੀਦਾਂ, ਉਸਤਾਦ ਏ ਅਜ਼ੀਜ਼ਾਂ, ਮੁਰਸ਼ਦ ਦੇ ਮੁਰੀਦਾਂ, ਸਤਿਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਦੇ ਵਿੱਚ ਸਵਈਏ ਉਚਾਰੇ ਹਨ।
ਇੱਕੋ ਜੋਤ ਪੰਚ ਗੁਰ ਨਾਲ।
ਤੇ ਨਾਲ ਜ਼ਿਕਰ ਕੀਤਾ ਵੀ ਜੋਤ ਉਹੀ ਹੈ ਪੰਜਵੇਂ ਸਰੂਪ ਦੇ ਵਿੱਚ, ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਹੀ ਵਰਤਦੀ ਹੈ।
ਧਰਮ ਤੁਝਾ ਧਰਨੀ ਸਮ ਧੀਰਜ,
ਸੋ ਧਰਮ ਦਾ ਨਿਸ਼ਾਨ ਸਰੂਪ ਹਨ ਸਤਿਗੁਰੂ ਅਰਜਨ ਦੇਵ ਸਾਹਿਬ ਤੇ ਧਰਤੀ ਵਰਗਾ ਜਿਨ੍ਹਾਂ ਦਾ ਧੀਰਜ ਹੈ ਅਡੋਲ ਅਵਸਥਾ ਵਿੱਚ ਵਰਤਦੇ ਨੇ। ਜਿਵੇਂ ਧਰਤੀ ਨਹੀਂ ਡੋਲਦੀ ਤੇ ਇਸੇ ਤਰ੍ਹਾਂ ਉਹਨਾਂ ਦਾ ਹਿਰਦਾ ਵੀ ਨਹੀਂ ਡੋਲਦਾ।
ਪਰ ਉਪਕਾਰੀ ਪਰਮ ਕਿਰਪਾਲ,
ਬਹੁਤ ਪਰਉਪਕਾਰੀ ਭਾਵਨਾ ਰੱਖਣ ਵਾਲੇ ਹਨ, ਜੀਵਾਂ ਤੇ ਦਇਆ ਕਰਨ ਵਾਲੇ ਹਨ।
122 ਰਚੇ ਸਵਈਏ,
ਗਿਣਤੀ ਦੇ ਪੱਖ ਤੋਂ ਕੁੱਲ 122 ਸਵਈਏ ਭੱਟਾਂ ਨੇ ਉਚਾਰੇ ਨੇ।
ਪੰਜੋ ਗੁਰ ਕੋ ਸੁਜਸ ਬਣਾਏ,
ਇਹਨਾਂ ਸਾਰਿਆਂ ਦੇ ਵਿੱਚ ਪੰਜਾਂ ਹੀ ਸਰੂਪਾਂ ਦਾ ਪੰਜ ਗੁਰੂ ਸਾਹਿਬਾਨ ਦਾ ਜਸ ਕੀਤਾ ਹੈ।
ਸ੍ਰੀ ਅਰਜਨ ਕੋ ਕੀਨ ਸੁਨਾਵਨ,
ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਇਹ ਸੁਣਾਏ ਗਏ ਹਨ।
ਪਰਮ ਪ੍ਰੇਮ ਮਨ ਮਹਿ ਉਪਜਾਏ,
ਸੋ ਮਨ ਦੇ ਅੰਦਰ ਇਹਨਾਂ ਸਵਈਆਂ ਦੇ ਰਾਹੀਂ ਜੋ ਪ੍ਰੇਮ ਉਪਜਦਾ ਹੈ, ਪ੍ਰੇਮ ਪੈਦਾ ਕਰਨ ਵਾਲੇ ਹਨ।
ਪਦ ਅਰਬਿੰਦ ਕਰੀ ਪੁਨ ਬੰਧਨ,
ਤੇ ਸਵਈਏ ਸੁਣਾਉਣ ਤੋਂ ਉਪਰੰਤ ਪਾਤਸ਼ਾਹ ਦੇ ਚਰਨ ਕਮਲਾਂ ਤੇ ਭੱਟਾਂ ਨੇ ਨਮਸਕਾਰ ਕੀਤੀ ਹੈ ਹੱਥ ਜੋੜ ਕੇ।
ਦੀਨ ਭਏ ਪਾਠ ਸੋ ਸੁਮਦਾਏ,
ਸਾਰੇ ਦੇ ਸਾਰੇ ਭੱਟ ਦੀਨਤਾ ਤੇ ਸਹਿਤ ਸਤਿਗੁਰਾਂ ਦੇ ਹਜੂਰ ਝੁਕੇ ਹਨ।
ਚਿਤ ਮਹਿ ਚਾਹਤ ਸਿੱਖ ਬਨ ਬੇਕੋ,
ਤੇ ਮਨ ਦੇ ਅੰਦਰ ਸਿੱਖ ਬਣਨ ਦੀ ਇੱਛਾ ਹੈ। ਧਿਆਨ ਦੇਣਾ, ਸਿੱਖ ਬਣਨ ਦੀ ਅਭਿਲਾਖਾ ਜਿਸ ਦੇ ਅੰਦਰ ਪੈਦਾ ਹੋ ਜਾਵੇ, ਮੈਂ ਕਹਾਂਗਾ ਕਿ ਉਹਦੇ ਭਾਗ ਜਾਗਦੇ ਨੇ ਤਾਂ ਇਹ ਗੱਲ ਉਹਨੂੰ ਸੁੱਝਦੀ ਹੈ। ਪਦਾਰਥ ਇਸ ਦਰ ਤੇ ਦੁਨੀਆਂ ਮੰਗਦੀ ਰਹੀ ਹੈ, ਇੱਥੋਂ ਰਾਜ ਭਾਗ ਵੀ ਮੰਗੇ ਤੇ ਮਿਲੇ ਨੇ। ਬਾਬਰ ਵਰਗਿਆਂ ਨੂੰ ਰਾਜ ਕਰਨ ਦੀਆਂ ਅਸੀਸਾਂ ਮਿਲੀਆਂ ਨੇ, ਬਹਾਦਰ ਸ਼ਾਹ ਤੇ ਬਖਸ਼ਿਸ਼ਾਂ ਹੋਈਆਂ ਨੇ। ਸੋ ਦੁੱਧ ਪੁੱਤ ਪਦਾਰਥ ਲੋਕ ਮੰਗਦੇ ਰਹੇ ਤੇ ਮਿਲਦੇ ਰਹੇ, ਪਰ ਜਿਨ੍ਹਾਂ ਦੇ ਅਤ ਉੱਚੇ ਭਾਗ ਨੇ ਉਹ ਗੁਰੂ ਪਿਆਰਿਓ ਗੁਰੂ ਕੀ ਹਜ਼ੂਰੀ ਵਿੱਚ ਸਿੱਖੀ ਮੰਗਿਆ ਕਰਦੇ ਨੇ। ਮਹਾਰਾਜ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹੋ, ਸਤਿਗੁਰੂ ਜੀ ਨਿਤਨੇਮ ਦੀਆਂ ਦਾਤਾਂ ਬਖਸ਼ ਦਿਓ, ਘਰ ਵਿੱਚ ਪਰਿਵਾਰ ਵਿੱਚ ਸਿੱਖੀ ਵਰਤਾ ਦਿਓ, ਇਸ ਤਰ੍ਹਾਂ ਦੀ ਮੰਗ ਉਹਨਾਂ ਗੁਰਮੁਖਾਂ ਦੀ ਹੁੰਦੀ ਹੈ। ਇਹਨਾਂ ਭੱਟਾਂ ਦੇ ਅੰਦਰ ਵੀ ਗੁਰੂ ਕੇ ਸਿੱਖ ਬਣਨ ਦੀ ਜਾਚਨਾ, ਖਿਆਲ, ਭਾਵਨਾ ਪੈਦਾ ਹੋਈ ਹੈ।
ਜਾਚਤ ਸ਼ਾਂਤ ਸੋ ਚਿੱਤ ਮਹਿ ਆਏ,
ਸੋ ਬਹੁਤ ਹੀ ਸ਼ਾਂਤ ਚਿੱਤ ਹੋ ਗਏ ਨੇ, ਹਿਰਦੇ ਦੀ ਭਟਕਣਾ ਖਤਮ ਹੋ ਗਈ ਹੈ ਨਾ। ਬੜੇ ਸਾਧ ਸੰਤ ਵੇਖੇ ਸੀ, ਮੈਂ ਯਾਦ ਕਰਵਾ ਦਿਆਂ ਸਵਈਏ ਦੇ ਰਾਹੀਂ। ਰਹਿਓ ਸੰਤ ਹੋ ਟੋਲ ਸਾਧ ਬਹੁਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁੱਖੋ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨਾ ਹੋ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋਟ ਦੂਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦਈ ਮਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਹਿਰਦੇ ਨੂੰ ਸ਼ਾਂਤੀ ਇੰਨੀ ਆ ਗਈ, ਭਟਕਣਾ ਖਤਮ ਹੋ ਗਈ, ਤੇ ਸਿੱਖੀ ਕਿਉਂ ਨਾ ਮੰਗਣ ਜਿਸ ਦਰ ਤੋਂ ਸਭ ਕੁਝ ਨਜ਼ਰ ਆ ਗਿਆ ਹੈ।
ਭਏ ਪ੍ਰਸੰਨ ਬਹੁਤ ਸ੍ਰੀ ਅਰਜਨ,
ਇਹਨਾਂ ਦੀ ਭਾਵਨਾ ਨੂੰ ਇਹਨਾਂ ਦੀ ਰਚਨਾ ਤੋਂ ਪ੍ਰਸੰਨ ਹੋ ਕੇ ਪਾਤਸ਼ਾਹ ਬਹੁਤ ਹੀ ਖੁਸ਼ ਹੋਏ ਹਨ।
ਇਨਕੀ ਕਿਰਤ ਗ੍ਰੰਥ ਲਿਖਵਾਏ,
ਉਹਨਾਂ ਦੀ ਕਿਰਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਵ ਬਾਣੀ ਨੂੰ ਸ਼ਾਮਿਲ ਕਰ ਦਿੱਤਾ ਗਿਆ ਹੈ।
ਮਨ ਬਾਂਸ਼ਤ ਬਰ ਦੀਨ ਸਬਨ ਕੋ,
ਤੇ ਮਨ ਬਾਂਸ਼ਤ ਜੋ ਉਹਨਾਂ ਦੀ ਇੱਛਾ ਸੀ, ਭਾਵਨਾ ਸੀ, ਉਸ ਅਨੁਸਾਰ ਸਾਰਿਆਂ ਨੂੰ ਫਲ ਬਖਸ਼ਿਸ਼ ਕੀਤਾ, ਅਸੀਸਾਂ ਦਿੱਤੀਆਂ ਹਨ।
ਸਿੱਖਿਆ ਕਰੀ ਸ਼ਾਂਤੀ ਉਪਜਾਏ,
ਤੇ ਹਿਰਦੇ ਨੂੰ ਸ਼ਾਂਤੀ ਪ੍ਰਦਾਨ ਕਰਕੇ ਸੁਭ ਸਿੱਖਿਆ ਦੇ ਨਾਲ ਜੀਵਨ ਕਲਿਆਣ ਦਾ ਮਾਰਗ ਦੱਸਿਆ ਹੈ।
ਭਰਮ ਪਰ ਹਰਿਓ ਭਏ ਸਭ ਨਿਰਮਲ,
ਮਨ ਦੇ ਭਰਮ ਨਾਸ਼ ਹੋ ਗਏ ਹਨ, ਭੁਲੇਖੇ ਦੂਰ ਹੋ ਗਏ ਹਨ, ਮਨ ਪਵਿੱਤਰ ਹੋ ਗਏ ਨੇ।
ਸ੍ਰੀ ਗੁਰ ਜਸ ਤੇ ਇਹ ਫਲ ਪਾਏ,
ਸਤਿਗੁਰਾਂ ਦੀ ਮਹਿਮਾ ਕਰਕੇ ਇਹ ਫਲ ਇਹਨਾਂ ਨੂੰ ਪ੍ਰਾਪਤ ਹੋ ਗਿਆ।
ਕੇਤਕ ਦਿਨ ਮੈਂ ਨਿਜ ਤਨ ਤਜ ਕੇ,
ਤੇ ਸਮਾਂ ਪਾ ਕੇ ਆਪਣੀਆਂ ਉਮਰਾਂ ਨੂੰ ਭੋਗ ਕੇ ਸਮੇਂ ਅਨੁਸਾਰ ਆਪਣੇ ਸਰੀਰਾਂ ਨੂੰ ਤਿਆਗਣ ਤੋਂ ਬਾਅਦ
ਵੇਦ ਰੂਪ ਹੋਏ ਤਿਸ ਭਾਏ।
ਸੋ ਇਹ ਸਤਿਗੁਰੂ ਦੇ ਚਰਨਾਂ ਦਾ ਸਰੂਪ ਹੋ ਗਏ ਹਨ, ਸਤਿਗੁਰਾਂ ਦੇ ਵਿੱਚ ਲੀਨ ਹੋ ਗਏ ਨੇ।
ਲਿਖੇ ਸਮਸਤ ਸਵਈਏ ਸੋ,
ਜਿੰਨੇ ਵੀ ਸਵਈਏ ਲਿਖੇ ਸਨ ਸਾਰੇ ਦੇ ਸਾਰੇ ਹੀ
ਸ੍ਰੀ ਗ੍ਰੰਥ ਸਾਹਿਬ ਕੇ ਮਾਹੇ,
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ
ਅੰਤ ਸਰਵ ਕੇ ਲਿਖ ਮਦਾਵਣੀ
ਲਿਖ ਦਿੱਤੇ ਨੇ ਸਾਰੇ ਦੇ ਸਾਰੇ। ਲਿਖਣ ਉਪਰੰਤ ਗੁਰੂ ਪਿਆਰਿਓ ਸਲੋਕ 12 ਤੇ ਵਧੀਕ ਬਾਣੀ ਲਿਖਣ ਉਪਰੰਤ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਮੋਦਾਵਣੀ ਸਿਰਲੇਖ ਦੇ ਹੇਠਾਂ
ਮੁੰਦਰਤ ਮੋਹਰ ਲਗੀ ਜਨ ਬਾਹੇ
ਤੇ ਆਪਣਾ ਮੋਦਾਵਣੀ ਦਾ ਸ਼ਬਦ ਉਚਾਰ ਕਰਕੇ ਲਿਖਿਆ ਹੈ। ਸੋ ਇੱਕ ਤਰ੍ਹਾਂ ਦੀ ਕਹਿੰਦੇ ਸਵਈਆਂ ਦੇ ਉੱਪਰ ਇਹ ਮੋਹਰ ਲਾ ਦਿੱਤੀ ਹੈ।
ਭੋਗ ਸਕਲ ਬਾਣੀ ਕੋ ਪਾਇਓ
ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਭੋਗ ਪਾਇਆ, ਭਾਵ ਸੰਪੂਰਨਤਾ ਕੀਤੀ ਹੈ।
ਮਹਿਮਾ ਜਿਸ ਕੀ ਕਹੀ ਨਾ ਜਾਏ,
ਜਿਹਦੀ ਮਹਿਮਾ ਕਥਨ ਨਹੀਂ ਹੋ ਸਕਦੀ, ਬਿਆਨ ਨਹੀਂ ਹੋ ਸਕਦੀ, ਐਸੀ ਬਾਣੀ ਹੈ।
ਭਵਜਲ ਤੈਰਨ ਕੋ ਜਹਾਜ ਵੱਡ,
ਇਸ ਜਨਮਾਂ ਵਾਲੇ ਜਿਹੜਾ ਭਵਜਲ ਸੰਸਾਰ ਹੈ, ਵਿਖਮ ਸੰਸਾਰ ਹੈ, ਜਿਸ ਸੰਸਾਰ ਸਮੁੰਦਰ ਦੇ ਅੰਦਰ ਜਨਮ ਅਤੇ ਮੌਤ ਦਾ ਹੀ ਪਾਣੀ ਹੈ, ਇਹਨੂੰ ਤਾਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਾਣੀ ਦਾ ਇੱਕ ਜਹਾਜ਼ ਦੀ ਤਰ੍ਹਾਂ ਬਣਾਏ ਹਨ।
ਪ੍ਰਭੂ ਕਿਰਪਾ ਤੇ ਪਾਰ ਪਰਾਏ,
ਵਾਹਿਗੁਰੂ ਦੀ ਕਿਰਪਾ ਸਦਕਾ ਜਿਹੜਾ ਜੀਵ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਕਮਾਉਂਦਾ ਹੈ ਤੇ ਉਹ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ। ਗੁਰੂ ਪਿਆਰਿਓ ਬੇਨਤੀ ਕਰਾਂ, ਮੋਦਾਵਣੀ ਜੋ ਸਤਿਗੁਰੂ ਪਾਤਸ਼ਾਹ ਦੀ ਸੰਪੂਰਨਤਾ ਤੇ ਜਾ ਕੇ ਪਾਤਸ਼ਾਹ ਨੇ ਉਚਾਰੀ ਹੈ, ਇਹਦੇ ਬਾਰੇ ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਅਰਥ ਵੀ ਕੀਤੇ ਨੇ। ਕੋਈ ਇਸ ਦਾ ਅਰਥ ਮੁੰਦਾ ਰੂਪ ਵਿੱਚ ਕਰ ਦਿੱਤਾ, ਵੀ ਬਾਣੀ ਨੂੰ ਮੁੰਦਾ ਲਾ ਦਿੱਤਾ, ਰੋਕ ਲਾ ਦਿੱਤੀ, ਵੀ ਇਸ ਤੋਂ ਅੱਗੇ ਬਾਣੀ ਨਹੀਂ ਲਿਖਣੀ। ਕੋਈ ਹੋਰ ਢੰਗ ਨਾਲ ਅਰਥ ਕਰਦਾ। ਪਰ ਯਾਦ ਰੱਖਣਾ, ਮੋਦਾਵਣੀ ਦਾ ਜਿਹੜਾ ਭਾਵ ਅਰਥ ਹੈ ਨਾ ਗੁਰਮੁਖੋ, ਇਹ ਮੋਦਾਵਣੀ ਸ਼ਬਦ ਸੋਰਠ ਰਾਗ ਦੀ ਵਾਰ ਦੇ ਵਿੱਚ ਵੀ ਪਾਤਸ਼ਾਹ ਨੇ ਵਰਤਿਆ ਹੈ। ਉੱਥੇ ਗੁਰਦੇਵ ਆਖਦੇ ਨੇ, ਕਹਿੰਦੇ ਇਹੋ ਮੋਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਭਾਲ। ਮੋਦਾਵਣੀ ਪਾਈ ਜਾਂਦੀ ਹੈ ਤੇ ਲੱਧੀ ਜਾਂਦੀ ਹੈ, ਲੱਚੀ ਜਾਂਦੀ ਹੈ, ਭਾਵ ਖੋਜੀ ਜਾਂਦੀ ਹੈ। ਅਸਲ ਵਿੱਚ ਮੋਦਾਵਣੀ ਦਾ ਅਰਥ ਉਹ ਬੁਝਾਰਤ ਹੈ ਜਿਹੜੀ ਕਵਿਤਾ ਰੂਪ ਦੇ ਵਿੱਚ ਹੁੰਦੀ ਹੈ ਤੇ ਪਾਈ ਵੀ ਖਾਸ ਮੌਕੇ ਤੇ ਜਾਂਦੀ ਹੈ। ਪੁਰਾਤਨ ਸਮੇਂ ਦੇ ਵਿੱਚ ਜਦੋਂ ਬਰਾਤਾਂ ਗੁਰੂ ਪਿਆਰਿਓ ਵਿਆਹ ਸ਼ਾਦੀਆਂ ਦੇ ਮੌਕੇ ਢੁੱਕਦੀਆਂ ਸਨ ਤੇ ਵਰਾਤ ਜਦੋਂ ਭੋਜਨ ਛਕਣ ਵਾਸਤੇ ਪੰਗਤਾਂ ਵਿੱਚ ਬੈਠ ਜਾਂਦੀ, ਭੋਜਨ ਵਰਤਾ ਦਿੱਤਾ ਜਾਂਦਾ, ਉਸ ਮੌਕੇ ਲੜਕੀ ਵਾਲੇ ਪਰਿਵਾਰ ਵੱਲੋਂ ਕੁਝ ਲੜਕੀਆਂ ਛੰਦਾਬੰਦੀ ਦੇ ਵਿੱਚ ਕਾਵਕ ਰੂਪ ਦੇ ਵਿੱਚ ਇੱਕ ਮੋਦਾਵਣੀ ਜਾਣੀ ਕਿ ਬੁਝਾਰਤ ਪਾਇਆ ਕਰਦੀਆਂ ਸੀ। ਇਹ ਬਜ਼ੁਰਗਾਂ ਨੂੰ ਤੁਸੀਂ ਅੱਜ ਵੀ ਪੁੱਛ ਸਕਦੇ ਹੋ ਜਿਹੜੇ ਵੱਡੀ ਉਮਰ ਦੇ ਨੇ, ਕਈਆਂ ਨੂੰ ਪਤਾ ਹੋਵੇਗਾ। ਤੇ ਉਹ ਬੁਝਾਰਤ ਜਿਹੜੀ ਕਵਿਤਾ ਰੂਪ ਵਿੱਚ ਪਾਈ ਜਾਂਦੀ ਸੀ, ਭੋਜਨ ਪਰੋਸਿਆ ਹੁੰਦਾ ਸੀ, ਪਰ ਬਰਾਤ ਵਾਲੇ ਉਹਨਾਂ ਚਿਰ ਭੋਜਨ ਨਹੀਂ ਸੀ ਛਕਦੇ ਜਿੰਨਾ ਚਿਰ ਉਹ ਬੁਝਾਰਤ ਬੁੱਝ ਕੇ ਮੋਦਾਵਣੀ ਖੋਲ੍ਹ ਕੇ ਉਹਦਾ ਜਵਾਬ ਨਹੀਂ ਸੀ ਦਿੱਤਾ ਜਾਂਦਾ। ਹਰ ਜਵਾਬ ਵੀ ਕਵਿਤਾ ਰਾਹੀਂ ਹੀ ਦੇਣਾ ਹੁੰਦਾ ਸੀ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਮੋਦਾਵਣੀ ਲਿਖਣ ਦਾ ਭਾਵ ਬੜਾ ਸਿੱਧਾ ਜਿਹਾ ਸੰਕੇਤ ਸਾਨੂੰ ਦਿੱਤਾ ਹੈ। ਔਰ ਇਸ ਸ਼ਬਦ ਦੇ ਅੰਦਰ ਗੁਰੂ ਪਿਆਰਿਓ ਪ੍ਰਕਰਨ ਵੀ ਉਸੇ ਤਰ੍ਹਾਂ ਦਾ ਵਰਤਿਆ ਹੈ। ਤੁਸੀਂ ਪੜ੍ਹਦੇ ਹੋ ਨਾ, ਗੁਰਦੇਵ ਕਹਿੰਦੇ ਨੇ ਥਾਲ ਵਿੱਚ ਤਿੰਨ ਵਸਤੂ ਪਈਓ। ਥਾਲ ਦੀ ਗੱਲ ਹੋਈ ਹੈ, ਤਿੰਨ ਵਸਤੂਆਂ ਦੀ ਗੱਲ ਹੋਈ ਹੈ। ਤਿੰਨ ਵਸਤੂਆਂ ਕੀ ਨੇ? ਸਾਡੇ ਭੋਜਨ ਦੇ ਵਿੱਚ ਪ੍ਰਮੁੱਖ ਤੌਰ ਤੇ ਤਿੰਨ ਚੀਜ਼ਾਂ ਵਰਤੀਆਂ ਜਾਂਦੀਆਂ। ਇੱਕ ਅਨਾਜ ਉਹਦਾ ਪ੍ਰਸ਼ਾਦਾ ਬਣ ਗਿਆ, ਕਿਸੇ ਤਰ੍ਹਾਂ ਦਾ ਵੀ ਆਟਾ ਹੋਵੇ। ਦੂਸਰਾ ਦਾਲਾਂ ਸਬਜ਼ੀਆਂ ਜੋ ਸਲਵਣਾ ਪੱਖ ਹੁੰਦਾ ਹੈ, ਤੇ ਤੀਸਰਾ ਕੁਝ ਨਾ ਕੁਝ ਮਿੱਠਾ ਜ਼ਰੂਰ ਖਾਧਾ ਜਾਂਦਾ, ਰੱਖਿਆ ਜਾਂਦਾ ਭੋਜਨ ਵਿੱਚ। ਇਹ ਭੋਜਨ ਦੇ ਪ੍ਰਮੁੱਖ ਤਿੰਨ ਅੰਗ ਨੇ ਤੇ ਸਤਿਗੁਰੂ ਕਹਿੰਦੇ ਤਿੰਨੇ ਚੀਜ਼ਾਂ ਪਰੋਸ ਦਿੱਤੀਆਂ ਗਈਆਂ ਨੇ। ਥਾਲ ਵਿੱਚ ਤਿੰਨ ਵਸਤੂ ਪਈਓ। ਪਹਿਲੀ ਵਸਤੂ ਕੀ ਹੈ? ਸੱਤ। ਦੂਸਰੀ ਵਸਤੂ ਹੈ ਸੰਤੋਖ, ਤੇ ਤੀਸਰੀ ਵਸਤੂ ਹੈ ਗੁਰੂ ਪਿਆਰਿਓ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ। ਵਿਚਾਰੋ ਵਸਤੂ ਨਹੀਂ ਹੁੰਦੀ, ਕਈ ਵਿਚਾਰੋ ਨੂੰ ਵੀ ਵਸਤੂ ਕਹਿੰਦੇ ਨੇ, ਨਹੀਂ। ਵਿਚਾਰ ਇੱਕ ਕਿਰਿਆ ਹੈ, ਕਿਸੇ ਗੱਲ ਤੇ ਵਿਚਾਰ ਕਰਨੀ। ਤਿੰਨ ਵਸਤੂਆਂ ਮੈਂ ਫਿਰ ਦੁਹਰਾ ਦਿਆਂ, ਸਤ ਪਹਿਲੀ ਵਸਤੂ, ਦੂਜੀ ਹੈ ਸੰਤੋਖ ਤੇ ਤੀਸਰੀ ਹੈ ਅੰਮ੍ਰਿਤ ਨਾਮ ਠਾਕੁਰ ਕਾ। ਸਤਿਗੁਰੂ ਕਹਿੰਦੇ ਤਿੰਨ ਵਸਤੂਆਂ ਪਰੋਸ ਦਿੱਤੀਆਂ ਗਈਆਂ ਨੇ ਤੇ ਇਹ ਵਸਤੂਆਂ ਜਿਹੜੀਆਂ ਪਰੋਸੀਆਂ ਗਈਆਂ ਨੇ ਇਹ ਮੁੰਦਾਵਣੀ ਖੋਲੇ ਬਿਨਾਂ ਛਕੀਆਂ ਨਹੀਂ ਜਾ ਸਕਦੀਆਂ। ਬਸ ਇਹੋ ਹੀ ਭੇਦ ਅਤੇ ਭਾਵ ਦੀ ਗੱਲ ਹੈ। ਜਿਵੇਂ ਉੱਥੇ ਕੰਡੀਸ਼ਨ ਹੈ ਵੀ ਮੁੰਦਾਵਣੀ ਖੋਲ ਕੇ ਭੋਜਨ ਛਕਿਆ ਜਾਣਾ ਹੈ, ਸਤਿਗੁਰੂ ਕਹਿੰਦੇ ਜਿਹੜੀਆਂ ਵਸਤੂਆਂ ਭੋਜਨ ਰੂਪ ਵਿੱਚ ਅਸੀਂ ਪਰੋਸੀਆਂ ਨੇ ਨਾ, ਇੱਥੇ ਵੀ ਇਹੋ ਸ਼ਰਤ ਹੈ, ਮੁੰਦਾਵਣੀ ਖੋਲਣੀ ਪਵੇਗੀ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ। ਜਿਵੇਂ ਭੋਜਨ ਛਕਣ ਨਾਲ ਸਾਡੇ ਸਰੀਰ ਨੂੰ ਆਧਾਰ ਮਿਲਦਾ, ਆਸਰਾ ਮਿਲਦਾ, ਐਨਰਜੀ ਮਿਲਦੀ ਹੈ, ਊਰਜਾ ਸ਼ਕਤੀ ਮਿਲਦੀ ਹੈ, ਇਸੇ ਤਰ੍ਹਾਂ ਇਹ ਜਿਹੜਾ ਰੂਹਾਨੀ ਭੋਜਨ ਹੈ ਇਹਨੂੰ ਛਕਣ ਦੇ ਨਾਲ ਗੁਰੂ ਪਿਆਰਿਓ ਸਾਡੀ ਆਤਮਾ ਨੂੰ ਆਧਾਰ ਮਿਲਦਾ, ਸਾਡੀ ਰੂਹ ਨੂੰ ਤਾਕਤ ਮਿਲਦੀ ਹੈ, ਰੂਹ ਬਲਵਾਨ ਹੁੰਦੀ ਹੈ। ਤੇ ਜਿਨ੍ਹਾਂ ਦੀ ਰੂਹ ਬਲਵਾਨ ਹੋਈ ਹੋਵੇ ਤੇ ਗੁਰਮੁਖੋ ਫਿਰ ਉਹ ਵੱਡੀਆਂ ਵੱਡੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਨੇ। ਉਹ ਮਾਮੂਲੀ ਗੱਲਾਂ ਤੋਂ ਨਹੀਂ ਡਰਦੇ ਵੀ ਭੂਤਾਂ ਪ੍ਰੇਤਾਂ ਤੋਂ ਹੀ ਡਰ ਲੱਗੀ ਜਾਂਦਾ, ਉਹਨਾਂ ਨੂੰ ਵਹਿਮਾਂ ਭਰਮਾਂ ਤੋਂ ਕੋਈ ਡਰ ਨਹੀਂ। ਉਹ ਤੇ ਇੰਨੇ ਸਮਰੱਥ ਹੋ ਜਾਂਦੇ ਨੇ, ਉਹ ਹਾਥੀਆਂ ਤੇ ਵੀ ਫਤਿਹ ਪ੍ਰਾਪਤ ਕਰ ਲੈਂਦੇ ਨੇ ਤੇ ਸ਼ੇਰਾਂ ਦਾ ਸ਼ਿਕਾਰ ਵੀ ਕਰ ਲੈਂਦੇ ਨੇ। ਸੋ ਇਸ ਪ੍ਰਕਾਰ ਇਹ ਰੂਹਾਨੀ ਤਾਕਤ ਜਿਨ੍ਹਾਂ ਦੇ ਕੋਲ ਹੋਵੇ ਉਹਨਾਂ ਦੇ ਮਨ ਬਲਵਾਨ ਹੋ ਜਾਂਦੇ ਨੇ। ਰਹੋ ਵਿਚਾਰ, ਪਾਤਸ਼ਾਹ ਕਹਿੰਦੇ ਜੇ ਕੋ ਖਾਵੈ, ਇਸ ਭੋਜਨ ਨੂੰ ਜੇ ਕੋਈ ਛਕਣਾ ਕਰੇ ਤੇ ਜੇ ਕੋ ਪੁੰਚੈ, ਮਾਫ ਕਰਨਾ, ਖਾਣਾ ਕੁਝ ਸੌਖਾ ਹੁੰਦਾ ਪਰ ਉਹਨੂੰ ਹਜ਼ਮ ਕਰਨਾ, ਡਾਇਜੈਸਟ ਕਰਨਾ ਉਹਦੇ ਮੁਕਾਬਲੇ ਔਖਾ ਹੁੰਦਾ। ਤਾਕਤਵਰ ਭੋਜਨ ਨੂੰ ਹਰ ਮਿਹਦਾ ਜਜ਼ਬ ਨਹੀਂ ਕਰ ਸਕਦਾ, ਹਜ਼ਮ ਨਹੀਂ ਕਰ ਸਕਦਾ, ਨਹੀਂ ਤੇ ਕਈਆਂ ਨੂੰ ਅੰਤਰੀ ਦੀ ਪ੍ਰੋਬਲਮ ਹੋ ਜਾਂਦੀ ਹੈ। ਜਿਹੜਾ ਬਾਹਰਲਾ ਭੋਜਨ ਹੈ ਨਾ, ਤਾਕਤਵਰ ਭੋਜਨ ਕੋਈ ਬੱਚਾ ਹਜ਼ਮ ਨਹੀਂ ਕਰ ਸਕਦਾ, ਤਾਕਤਵਰ ਭੋਜਨ ਨੂੰ ਕੋਈ ਕਮਜ਼ੋਰ ਬੰਦਾ ਹਜ਼ਮ ਨਹੀਂ ਕਰ ਸਕਦਾ। ਤੇ ਗੁਰਦੇਵ ਕਹਿੰਦੇ ਨੇ ਇਹ ਨਾਮ ਦਾ ਜਿਹੜਾ ਬੰਦਗੀ ਦਾ ਭੋਜਨ ਹੈ, ਸਤ ਸੰਤੋਖ ਰੂਪੀ ਪਦਾਰਥਾਂ ਦਾ ਜਿਹੜਾ ਭੋਜਨ ਹੈ ਨਾ, ਇਹਨੂੰ ਜੇ ਕੋਈ ਖਾ ਲਵੇ ਪਹਿਲਾਂ ਤਾਂ, ਭਾਵ ਜਪਣਾ ਕਰੇ ਨਾਮ ਨੂੰ, ਪੜ੍ਹਨਾ ਕਰੇ ਗੁਰਬਾਣੀ ਨੂੰ, ਫਿਰ ਖਾ ਛਕ ਤੇ ਲਵੇ, ਪਰ ਜੇ ਕੋਈ ਇਹਨੂੰ ਹਜ਼ਮ ਕਰ ਸਕੇ, ਪਹੁੰਚ ਸਕੇ। ਜੇ ਕੋ ਖਾਵੈ, ਜੇ ਕੋ ਪਹੁੰਚੈ, ਤਿਸਕਾ ਹੋਏ ਉਧਾਰੋ। ਜਿਹੜਾ ਪਹੁੰਚ ਲਵੇ ਉਹਦੀ ਕਲਿਆਣ ਹੋ ਜਾਂਦੀ ਹੈ, ਉਹਦਾ ਭਲਾ ਹੋ ਜਾਂਦਾ। ਤੇ ਜਿਹਨੂੰ ਇੱਕ ਵਾਰੀ ਇਸ ਭੋਜਨ ਦਾ ਰਸ ਪੈ ਗਿਆ ਨਾ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਫਿਰ ਮੁੜ ਕੇ ਉਹ ਇਸ ਭੋਜਨ ਨੂੰ ਤਿਆਗਦਾ ਨਹੀਂ, ਹਰ ਰੋਜ਼ ਹੀ ਛਕਦਾ ਹੈ, ਲਗਾਤਾਰ ਛਕਦਾ ਹੈ, ਨਿਤਾ ਪ੍ਰਤੀ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਤੇ ਆਖਿਰ ਵਿੱਚ ਆਖਿਆ ਵੀ ਜਿਨ੍ਹਾਂ ਨੇ ਇਹ ਭੋਜਨ ਛਕਣਾ ਕੀਤਾ, ਤਮ ਸੰਸਾਰ, ਤਮ ਦਾ ਅਰਥ ਹੈ ਅੰਧਕਾਰ, ਹਨੇਰਾ। ਕਹਿੰਦੇ ਸੰਸਾਰ ਵਿੱਚ ਜਿਹੜਾ ਹਨੇਰਾ ਛਾਇਆ ਅਗਿਆਨਤਾ ਦਾ, ਇਸ ਹਨੇਰੇ ਦੇ ਅੰਦਰ ਚਰਨ ਲੱਗ ਧਰੀਐ, ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਲੱਗ ਜਾਈਏ, ਤਰ ਜਾਈਦਾ ਹੈ। ਤਮ ਸੰਸਾਰ ਚਰਨ ਲੱਗ ਧਰੀਐ। ਸੋ ਇਸ ਪ੍ਰਕਾਰ ਜਾ ਜਿਸਕਾ ਸਬਸ ਆਧਾਰੋ, ਜਿਹੜਾ ਸਾਰਿਆਂ ਨੂੰ ਉਧਾਰ ਆਸਰਾ ਦੇਣ ਵਾਲਾ ਹੈ। ਸੋ ਇਹ ਮੁੰਦਾਵਣੀ ਪਾਤਸ਼ਾਹ ਨੇ ਉਚਾਰੀ ਹੈ ਤੇ ਮੁੰਦਾਵਣੀ ਦਾ ਭਾਵ ਹੈ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਇੱਕ ਥਾਲ ਅਸੀਂ ਪਰੋਸ ਦਿੱਤਾ ਹੈ। ਸੋ ਗੁਰਮੁਖ ਪਿਆਰਿਓ, ਇਹ ਮੁੰਦਾਵਣੀ ਖੋਲਦਾ ਕੌਣ ਹੈ, ਹੁਣ ਧਿਆਨ ਦੇਣਾ। ਪਾਤਸ਼ਾਹ ਕਹਿੰਦੇ ਇਹੋ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਭਾਲ। ਜੇ ਕੋਈ ਵਿਦਵਾਨ ਕੋਸ਼ਿਸ਼ ਕਰੇ ਮੈਂ ਇਹ ਮੁੰਦਾਵਣੀ ਖੋਲ ਦਿਆਂ, ਸ਼ਾਇਦ ਉਹਦੇ ਵੱਸ ਦੀ ਗੱਲ ਨਹੀਂ। ਕੇਵਲ ਗੁਰੂ ਕੇ ਸਿੱਖ ਇਸ ਮੁੰਦਾਵਣੀ ਨੂੰ ਖੋਲ ਪਾਉਂਦੇ ਨੇ, ਭਾਵ ਜਿਹੜੇ ਜੀਵਨ ਨੂੰ ਕਮਾਉਂਦੇ ਨੇ, ਜਿਨ੍ਹਾਂ ਦਾ ਜੀਵਨ ਉੱਚਾ ਉੱਠ ਜਾਂਦਾ, ਜਿਹੜੇ ਗੁਰੂ ਪਿਆਰਿਓ ਨਾਮ ਦੇ ਨਾਲ ਬੰਦਗੀ ਦੇ ਨਾਲ ਇੱਕਮਿਕ ਹੋ ਜਾਂਦੇ ਨੇ, ਜਿਨ੍ਹਾਂ ਦਾ ਅਨੁਭਵ ਅੰਦਰੋਂ ਖੁੱਲ ਜਾਂਦਾ ਹੈ, ਤੇ ਉਹ ਅਨੁਭਵੀ ਗੁਰੂ ਪਿਆਰਿਓ ਜੀਵਨ ਨੂੰ ਮਾਣਦੇ ਨੇ, ਅਨੁਭਵ ਪ੍ਰਕਾਸ਼ ਹੋ ਜਾਂਦਾ, ਤੇ ਉਹ ਮੁੰਦਾਵਣੀ ਖੋਲ ਸਕਦੇ ਨੇ। ਵਰਨਾ ਅੱਖਰੀ ਅਰਥਾਂ ਵਿੱਚ ਸੰਸਾਰ ਉਲਝਿਆ ਫਿਰਦਾ ਹੈ। ਗੁਰਬਾਣੀ ਦੇ ਕਈ ਅੱਖਰੀ ਅਰਥ ਕਰਕੇ ਹੀ ਬਹਿਸ ਕਰੀ ਜਾਂਦੇ ਨੇ, ਦਾਅਵੇ ਕਰਦੇ ਨੇ ਵੀ ਮੈਂ ਅਰਥ ਬਹੁਤ ਵਧੀਆ ਕਰ ਲੈਂਦਾ ਹਾਂ, ਮੈਂ ਨਵੀਨ ਸੋਚ ਲੈ ਕੇ ਸਮਾਜ ਵਿੱਚ ਆਇਆ, ਸਟੇਜਾਂ ਤੇ ਆਇਆ, ਇਸ ਤਰ੍ਹਾਂ ਦਾ ਭਰਮ ਕਈ ਪਾਲੀ ਬੈਠੇ ਨੇ। ਸੋ ਗੁਰੂ ਪਿਆਰਿਓ, ਜਿੰਨਾ ਚਿਰ ਅੰਦਰੋਂ ਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ, ਏਕਤਾ ਨਹੀਂ ਹੁੰਦੀ, ਅੰਦਰੋਂ ਲੀਨ ਨਹੀਂ ਹੁੰਦੇ, ਓਨਾ ਚਿਰ ਇਹ ਮਦਾਵਣੀ ਨਹੀਂ ਜੇ ਖੁੱਲਣੀ ਹੈ। ਓਨਾ ਚਿਰ ਇਸ ਭੋਜਨ ਨੂੰ ਛਕਿਆ ਨਹੀਂ ਜਾਣਾ, ਫਿਰ ਇਹਨੂੰ ਪੁੰਚਿਆ ਨਹੀਂ ਜਾਣਾ ਹੈ। ਕਵੀ ਜੀ ਲਿਖਦੇ ਨੇ, ਕਹਿੰਦੇ ਮੰਦਾਵਣੀ ਲਿਖੀ ਅਖੀਰ ਵਿੱਚ, ਤੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਜਹਾਜ਼ ਦੀ ਨਿਆਈ ਸੰਸਾਰ ਦੇ ਅੰਦਰ ਇਹ ਬਖਸ਼ਿਸ਼ ਕਰ ਦਿੱਤੀ ਹੈ, ਇਹਦੇ ਚਰਨੀ ਲੱਗ ਕੇ ਸੰਸਾਰ ਤਰਨ ਦੀ ਸਮਰੱਥਾ ਰੱਖਦਾ, ਤਰ ਸਕਦਾ ਹੈ।
ਰਾਗ ਮਾਲ ਸ੍ਰੀ ਗੁਰ ਕੀ ਕਿਰਤਨਾ ਹੈ।
ਤੇ ਅੱਗੇ ਕਵੀ ਸੰਤੋਖ ਸਿੰਘ ਜੀ ਹੁਣ ਆਪਣੀ ਗੱਲ ਕਰਦੇ ਨੇ, ਕਹਿੰਦੇ ਮੇਰੇ ਖਿਆਲ ਅਨੁਸਾਰ ਜਿਹੜੀ ਇਸ ਤੋਂ ਬਾਅਦ ਰਾਗ ਮਾਲਾ ਲਿਖੀ ਗਈ ਹੈ ਨਾ, ਇਹ ਗੁਰੂ ਦੀ ਕਿਰਤ ਨਹੀਂ, ਇਹ ਬਾਣੀ ਨਹੀਂ ਹੈ।
ਮੁੰਦਾਵਣੀ ਲੱਗ ਗੁਰਬੈਨ,
ਮੁੰਦਾਵਣੀ ਤੱਕ ਹੀ ਗੁਰੂ ਦੇ ਬਚਨ ਲੱਗਦੇ ਨੇ, ਇਹ ਕਵੀ ਜੀ ਦਾ ਆਪਣਾ ਖਿਆਲ ਹੈ ਇੱਥੇ ਧਿਆਨ ਰੱਖਣਾ। ਸੋ ਕਿਉਂ ਜੇ ਹੁਣ ਦੇਖਿਆ ਜਾਵੇ ਰਾਗ ਮਾਲਾ ਤੋਂ ਅੱਗੇ ਫਿਰ ਵਾਹਿਗੁਰੂ ਮੁੰਦਾਵਣੀ ਤੋਂ ਅੱਗੇ ਫਿਰ ਇੱਕ ਸ਼ਬਦ ਉਚਾਰਿਆ ਸਲੋਕ ਮਹੱਲਾ ਪੰਜਵਾਂ ਦੇ ਸਿਰਲੇਖ ਦੇ ਹੇਠਾਂ, ਜਿਹਦੇ ਵਿੱਚ ਕਿਹਾ ਗਿਆ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ ਮੈਂ ਨਿਰਗੁਣੇ ਆਰੇ, ਕੋ ਗੁਣ ਨਾਹੀ ਆਪੇ ਤਰਸ ਪਯੋਈ, ਤਰਸ ਪਇਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਵੈਸੇ ਮੁਦਾਵਣੀ ਤੋਂ ਬਾਅਦ ਵੀ ਸ਼ਬਦ ਦਰਜ ਨੇ, ਪਰ ਕਵੀ ਜੀ ਆਪਣਾ ਖਿਆਲ ਪ੍ਰਗਟ ਕਰਦੇ ਨੇ,
ਇਸ ਮੈਂ ਨਹਿ ਸੰਸੈ ਕੁਛ ਨੰਗ ਹੀ ਕਰੀ ਹੈ।
ਕਹਿੰਦੇ ਇਹਦੇ ਵਿੱਚ ਵੈਸੇ ਸੰਸਾ ਕਰਨ ਦੀ ਲੋੜ ਨਹੀਂ ਹੈ।
ਜੇ ਸੰਸੈ ਅਬ ਲੋਕ ਹੋ ਨੈਣ,
ਕਿਉਂਕਿ ਜੇ ਸੰਸੈ ਫਿਰ ਅੱਖਾਂ ਨਾਲ ਵੇਖ ਲੈਣਾ ਚਾਹੀਦਾ ਕੀ ਜੀ।
ਮਾਧਵ ਨਾਲ ਆਲਮ ਕਵ ਕੀ ਨਸ,
ਕੁਝ ਹੋਰ ਕਵੀਆਂ ਨੇ ਵੀ ਰਾਗ ਮਾਲਾ ਲਿਖੀ ਹੈ ਜਿਹਦੇ ਵਿੱਚ ਮਾਧਵਾ ਨਾਲ ਆਦਿਕ ਨਾਮ ਆਉਂਦੇ ਨੇ।
ਇਸ ਮੈਂ ਨ੍ਰਿਤਕਾਰੀ ਕਹਿ ਤੈਨ,
ਸੋ ਨ੍ਰਿਤਕਾਰੀ ਆਦਿਕ ਦੇ ਵਚਨ ਉਸਨੇ ਕੀਤੇ ਨੇ।
ਰਾਗ ਰਾਗਨੀ ਨਾਮ ਗਿਣੇ ਤਹਿ,
ਰਾਗ ਅਤੇ ਰਾਗਣੀਆਂ ਦੇ ਨਾਮ ਗਿਣੇ ਗਏ ਹਨ।
ਜਾਂ ਤੇ ਸ੍ਰੀ ਅਰਜਨ ਕ੍ਰਿਤ ਹੈ ਨ,
ਇਉਂ ਲੱਗਦਾ ਵੀ ਇਹ ਗੁਰੂ ਦੀ ਕ੍ਰਿਤ ਨਹੀਂ। ਇਹ ਕਵੀ ਜੀ ਫਿਰ ਖਿਆਲ ਪ੍ਰਗਟ ਕਰਦੇ ਵੀ ਮੈਨੂੰ ਲੱਗਦਾ ਇਹ ਗੁਰੂ ਦੀ ਕ੍ਰਿਤ ਨਹੀਂ ਹੈ, ਪਰ ਅੱਗੇ ਕੀ ਆਖਦੇ ਨੇ,
ਇਹ ਸੁਧ ਨਹੀਂ ਲਿਖੀ ਇਸ ਗੁਰ ਨੇ।
ਫਿਰ ਕਹਿੰਦੇ ਨੇ ਵੀ ਇਸ ਗੱਲ ਦਾ ਮੈਨੂੰ ਗਿਆਨ ਨਹੀਂ, ਮੇਰੀ ਇਹ ਗੱਲ ਪਹੁੰਚ ਵਿੱਚ ਨਹੀਂ ਆਈ ਵੀ ਇਹ ਗੁਰੂ ਸਾਹਿਬ ਨੇ ਲਿਖੀ ਹੈ ਕਿ ਨਹੀਂ ਲਿਖੀ।
ਕਿੰਥੋਂ ਸਿੱਖ ਕਾਹੂ ਲਿਖਦੀ,
ਜਾਂ ਕਿਸੇ ਹੋਰ ਸਿੱਖ ਨੇ ਲਿਖ ਦਿੱਤੀ ਹੋਵੇ।
ਰਾਗ ਨਾਮ ਸਭ ਜਨ ਹੈ ਰਾਗੀ,
ਤੇ ਇਸ ਖਿਆਲ ਨਾਲ ਨਾ ਕਿਤੇ ਲਿਖ ਦਿੱਤੀ ਹੋਵੇ ਵੀ ਰਾਗਾਂ ਦੇ ਨਾਮ ਰਾਗੀ ਲੋਕਾਂ ਨੂੰ ਯਾਦ ਰਹਿਣਗੇ।
ਇਹ ਕਾਰਨ ਲਿਖ ਦਈ ਪ੍ਰਵੀਨ,
ਇਸ ਕਰਕੇ ਸਿਆਣਪ ਵਰਤ ਕੇ ਲਿਖ ਦਿੱਤੀ ਹੋਵੇਗੀ।
ਸ੍ਰੀ ਗੁਰ ਗ੍ਰਹਿ ਨਾਮ ਹਰ ਕੇ,
ਇਹਦੇ ਅੰਦਰ ਸਤਿਗੁਰੂ ਪਾਤਸ਼ਾਹ ਦੀ ਬਾਣੀ, ਜਿਹਦੇ ਵਿੱਚ ਵਾਹਿਗੁਰੂ ਕਹਿੰਦੇ ਜਿੱਥੇ ਗੁਰਬਾਣੀ ਲਿਖੀ ਗਈ ਹੈ ਉਚਾਰੀ ਗਈ ਹੈ ਉਹਦੇ ਵਿੱਚ ਰੱਬ ਦਾ ਨਾਮ ਹੈ।
ਬਿਨ ਸੰਤਨ ਮਹਿਮਾ ਬਿਨ ਨਹਿ ਕੀਨ,
ਜਾਂ ਫਿਰ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਤੋਂ ਬਿਨਾਂ ਬਾਣੀ ਕਿਤੇ ਵੀ ਉਚਾਰੀ ਨਹੀਂ ਹੈ।
ਪਰਿਓ ਮਹਿਦ ਫਲ ਪਰਬਨ ਸੁਣਬੇ,
ਉਸ ਬਾਣੀ ਦਾ ਬਹੁਤ ਵੱਡਾ ਫਲ ਹੈ ਪੜ੍ਹਨ ਅਤੇ ਸੁਣਨ ਦਾ।
ਲਿਖਵੇ ਗੁਣਵੇ ਚਹਿ ਸੋਲੀਨ,
ਸੋ ਕਿਸੇ ਪ੍ਰਕਾਰ ਵੀ ਜਾਣਨਾ ਕਰੀਏ ਉਹਦੇ ਫਲ ਹੀ ਫਲ ਹਨ।
ਧੰਨ ਜਨਮ ਜਿਨ ਲਿਖਿਓ ਭਾਓ,
ਸੋ ਧੰਨ ਉਸ ਦਾ ਜਨਮ ਜਿਹਨੇ ਪ੍ਰੇਮ ਭਾਵਨਾ ਨਾਲ ਲਿਖਿਆ ਹੈ।
ਸਫਲ ਹੱਥ ਆਪਣੇ ਕਰਤਾ ਹੈ,
ਆਪਣੇ ਹਸਤ ਕਮਲ ਸਫਲੇ ਕੀਤੇ ਨੇ ਲਿਖਾਰੀ ਨੇ।
ਪੜ੍ਹੈ ਪ੍ਰੇਮ ਤੇ ਹਰਖੈ ਉਰਮ ਹੈ,
ਤੇ ਪੜ੍ਹੇਗਾ ਪ੍ਰੇਮ ਦੇ ਨਾਲ ਤੇ ਹਿਰਦਾ ਪ੍ਰਸੰਨ ਹੋਵੇਗਾ।
ਪੁਲਕ ਹੈ ਝਲਕ ਹੈ ਜਲ ਤ੍ਰਿਗਮਾ ਹੈ,
ਸੋ ਪੁਲਕਾਵਲੀ ਖੜੀ ਹੋਵੇਗੀ ਭਾਵ ਅੰਦਰਲੀਆਂ ਪ੍ਰਾਪਤੀਆਂ ਮਹਿਸੂਸ ਹੋਣਗੀਆਂ।
ਵਰਖ ਹੈ ਜਨ ਅੰਮ੍ਰਿਤ ਕੋ ਵਰਖ ਹੈ,
ਤੇ ਪ੍ਰਸੰਨਤਾ ਦੇ ਨਾਲ ਇਸ ਤਰ੍ਹਾਂ ਜਾਣਨਾ ਕਰੋ ਵੀ ਅੰਮ੍ਰਿਤ ਨਾਮ ਵਰਤਦਾ ਹੈ ਵਰਖਦਾ ਹੈ।
ਵਰਖ ਹੈ ਵਿਸ਼ਨ ਗੁਣਨ ਅਵਗਾਹੇ,
ਸੋ ਇਹਦੇ ਵਿੱਚ ਵਿਸ਼ੇ ਵਿਕਾਰਾਂ ਦੀ ਤਰਕ ਨਹੀਂ ਹੈ ਬਲਕਿ ਗੁਣਾਂ ਦਾ ਅਵਗਾਹ ਹੈ।
ਜੇ ਨਰ ਪਰੇ ਪਾਰ ਨਹਿ ਜਨਮ ਹੈ,
ਤੇ ਜਿਹੜੇ ਨਰ ਇਸ ਰਸਤੇ ਪੈਂਦੇ ਹਨ ਪਾਰ ਜਾਂਦੇ ਹਨ ਪਰਲੋਕ, ਵਾਹਿਗੁਰੂ ਮਾਤ ਇਸ ਭਵਜਲ ਸੰਸਾਰ ਤੋਂ ਪਾਰ ਹੁੰਦੇ ਨੇ।
ਸੁਣਹਿ ਏਕ ਮਨ ਥਿਰਥਾ ਪਾਹੇ,
ਇੱਕ ਮਨ ਸੁਣਨ ਦੇ ਨਾਲ ਥਿਰਥਾ ਪ੍ਰਾਪਤ ਹੁੰਦੀ ਹੈ। ਸੋ ਗੁਰੂ ਪਿਆਰਿਓ ਮੈਂ ਫਿਰ ਦੁਹਰਾ ਦਿਆਂ, ਰਾਗ ਮਾਲਾ ਦੇ ਸੰਬੰਧ ਵਿੱਚ ਕਵੀ ਜੀ ਨੇ ਆਪਣਾ ਖਿਆਲ ਤੇ ਪ੍ਰਗਟ ਕੀਤਾ। ਉਹ ਕਹਿੰਦੇ ਮੈਨੂੰ ਲੱਗਦਾ ਇਹ ਗੁਰੂ ਦੀ ਕਿਰਤ ਨਹੀਂ, ਪਤਾ ਨਹੀਂ ਕਿਹਨੇ ਲਿਖੀ ਹੈ ਇਹ ਵੀ ਪਤਾ ਨਹੀਂ ਹੈ। ਇੱਥੋਂ ਪਤਾ ਲੱਗਦਾ ਵੀ ਕਵੀ ਜੀ ਦੀ ਜਾਣਕਾਰੀ ਵਿੱਚ ਨਾ ਕਿਸੇ ਲਿਖਾਰੀ ਦਾ ਪਤਾ ਤੇ ਨਾ ਹੀ ਗੁਰੂ ਪਿਆਰਿਓ ਇਸ ਨੂੰ ਕਦੋਂ ਲਿਖਿਆ ਇਹ ਪਤਾ। ਪਰ ਯਾਦ ਰੱਖਣਾ, ਗੁਰੂ ਪਾਤਸ਼ਾਹ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਭਾਵੇਂ ਭਾਈ ਗੁਰਦਾਸ ਜੀ ਤੋਂ ਲਿਖਾਏ ਨੇ, ਭਾਵੇਂ ਸਮਾਂ ਪਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਦੇ ਹੱਥੋਂ ਮੇਰੇ ਦਸ਼ਮੇਸ਼ ਪਿਤਾ ਨੇ ਲਿਖਵਾਏ ਨੇ, ਭਾਵੇਂ ਉਹਨਾਂ ਦੇ ਉਤਾਰੇ ਧੰਨ ਧੰਨ ਬਾਬਾ ਦੀਪ ਸਿੰਘ ਦੀ ਕਲਮ ਦੇ ਰਾਹੀਂ ਹੋਏ ਨੇ, ਸੋ ਜਿੰਨੇ ਵੀ ਗੁਰੂ ਸਾਹਿਬ ਦੇ ਸਮਕਾਲੀ ਸਰੂਪ ਨੇ ਉਹਨਾਂ ਦੇ ਉਤਾਰੇ ਜਿੰਨੇ ਵੀ ਹੋਏ ਨੇ ਤੇ ਉਹਨਾਂ ਵਿੱਚ ਰਾਗ ਮਾਲਾ ਗੁਰੂ ਪਿਆਰਿਓ ਉਸੇ ਤਰ੍ਹਾਂ ਦਰਜ ਹੈ, ਉਸੇ ਸਿਆਹੀ ਅਤੇ ਉਸੇ ਲਿਖਤ ਦੇ ਅਨੁਸਾਰ ਦਰਜ ਹੈ। ਦਾਸ ਨੇ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਦੇੜ ਵਿਖੇ ਜੋ ਬਾਬਾ ਦੀਪ ਸਿੰਘ ਦੇ ਹੱਥ ਲਿਖਤ ਸਰੂਪ ਨੇ ਉਹਦੇ ਅੱਖੀਂ ਦਰਸ਼ਨ ਕੀਤੇ ਨੇ, ਔਰ ਵਿਸ਼ੇਸ਼ ਤੌਰ ਤੇ ਰਾਗ ਮਾਲਾ ਦੇ ਦਰਸ਼ਨ ਕੀਤੇ ਨੇ ਵੀ ਰਾਗ ਮਾਲਾ ਦੀ ਸਿਆਹੀ ਅਤੇ ਰਾਗ ਮਾਲਾ ਦੀ ਲਿਖਾਈ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਦੀ ਆਪਣੀ ਹੈ। ਹੋਰ ਵੀ ਪ੍ਰਾਤਨ ਸਰੂਪਾਂ ਦੇ ਵਿੱਚ ਐਸਾ ਦਰਸ਼ਨ ਕਰਨ ਦਾ ਸੁਭਾਗ ਸਮੇਂ ਸਮੇਂ ਤੇ ਹੋਇਆ ਹੈ, ਸੋ ਇਹਦੇ ਤੇ ਸ਼ੱਕ ਨਾ ਕਰਨਾ। ਪਰ ਕੇਵਲ ਕਵੀ ਜੀ ਨੇ ਆਪਣੀ ਗੱਲ ਕਹੀ ਹੈ, ਮੈਂ ਆਪ ਦੇ ਨਾਲ ਸਾਂਝੀ ਕਰ ਦਿੱਤੀ ਹੈ। ਆਓ ਅੱਗੇ ਕੀ ਕਿਰਪਾ ਕਰਦੇ ਨੇ
ਭਾਇਓ ਗ੍ਰੰਥ ਸਾਹਿਬ ਰੁਚਰ।
ਸੋ ਬੜੇ ਸੁੰਦਰ ਸਰੂਪ ਤਿਆਰ ਹੋ ਗਏ ਨੇ,
ਭੋਗ ਪਾਏ ਬੇਹੇਤ
ਤੇ ਭੋਗ ਪਾਉਣ ਵਾਸਤੇ ਕੀ ਜੀ
ਅਨਕ ਭਾਂਤ ਉਤਸਾਹ ਕੀ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਹੁਣ ਜਿੱਥੇ ਗ੍ਰੰਥ ਸਰੂਪ ਸੰਪੂਰਨਤਾ ਤੇ ਪਹੁੰਚ ਗਏ ਨੇ, ਉੱਥੇ ਜਿਵੇਂ ਆਪਾਂ ਅੱਜ ਸਹਿਜ ਪਾਠ ਦਾ ਭੋਗ ਪਾਉਂਦੇ ਹਾਂ ਨਾ ਸੰਪੂਰਨਤਾ ਦੇ ਉੱਤੇ, ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦੇ ਉੱਤੇ ਵੱਡੇ ਪੱਧਰ ਤੇ ਤਿਆਰੀ ਕੀਤੀ ਹੈ, ਬਹੁਤ ਉਤਸ਼ਾਹ ਹੈ। ਅਨਕ ਭਾਂਤ ਉਤਸ਼ਾਹ ਕੀ ਤਿਆਰੀ,
ਤਿਆਰੀ ਕਰੀ ਸੁਚੇਤ
ਬੜੀ ਸੁਚੇਤਤਾ ਦੇ ਨਾਲ ਸਾਵਧਾਨਤਾ ਦੇ ਨਾਲ ਤਿਆਰੀ ਕੀਤੀ ਹੈ।
ਬਹੁ ਕੀਨ ਤਿਹਾਵਲ ਮੇਲ ਭਇਓ
ਤੇ ਤਿਆਰੀ ਕੀ ਕੀਤੀ ਹੈ, ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ।
ਸਭ ਸੰਗਤ ਸ਼੍ਰੋਣ ਸੁਣਾਏ ਦਿਓ
ਤੇ ਸਾਰੀਆਂ ਸੰਗਤਾਂ ਵਿੱਚ ਸੁਨੇਹਾ ਕਰ ਦਿੱਤਾ, ਇੱਕ ਤਰ੍ਹਾਂ ਅਨਾਉਂਸਮੈਂਟ ਕਰ ਦਿੱਤੀ ਹੈ।
ਅਬ ਗ੍ਰੰਥ ਸੰਪੂਰਨ ਹੋਏ ਗਇਓ
ਵੀ ਹੁਣ ਗੁਰੂ ਕੀ ਬਾਣੀ ਦਾ ਜਿਹੜਾ ਸਰੂਪ ਹੈ ਉਹ ਸੰਪੂਰਨ ਹੋ ਗਿਆ ਹੈ।
ਦਰਸ਼ਨ ਸਭ ਆਨ ਉਸ਼ਾਹ ਕਯੋ
ਉਤਸ਼ਾਹ ਦੇ ਨਾਲ ਆ ਕੇ ਦਰਸ਼ਨ ਕਰੋ।
ਨਰ ਨਾਰ ਆਨੰਦ ਬੁਲੰਦ ਕਰੇ
ਤੇ ਅਨੇਕਾਂ ਜਿਹੜੇ ਸਿੱਖ ਸਨ ਸੰਗਤਾਂ ਸਨ ਜਿਹਦੇ ਵਿੱਚ ਮਨੁੱਖ ਅਤੇ ਔਰਤਾਂ ਬੱਚੇ ਬੁੱਢੇ ਸਾਰੇ ਹੀ ਸ਼ਾਮਲ ਨੇ ਬਹੁਤ ਵੱਡੀ ਗਿਣਤੀ ਵਿੱਚ।
ਸਰ ਰਾਮ ਜਹਾਂ ਤਹ ਆਨ ਥਿਰੇ
ਰਾਮ ਸਰ ਸਾਹਿਬ ਦੇ ਅਸਥਾਨ ਤੇ ਜਿੱਥੇ ਤੰਬੂ ਆਦਿਕ ਲਾ ਕੇ ਗੁਰੂ ਕੀ ਬਾਣੀ ਲਿਖੀ ਗਈ ਹੈ ਇੱਥੇ ਪਹੁੰਚ ਰਹੇ ਨੇ।
ਲਗ ਦੰਬ ਪਾਜ ਨਫੀਰਨ ਸੋ
ਅਨੇਕਾਂ ਤਰ੍ਹਾਂ ਦੇ ਸਾਜ ਵੱਜੇ ਨੇ ਨਗਾਰੇ ਛੋਟੇ ਆਕਾਰ ਦੇ ਨਗਾਰੇ, ਸੋ ਇਸੇ ਤਰ੍ਹਾਂ ਨਫੀਰੀਆਂ ਆਦਿਕ ਵੱਜੀਆਂ ਜਿਹੜੇ ਮੂੰਹ ਵਿੱਚ ਹਵਾ ਨਾਲ ਵਜਾਉਣ ਵਾਲੇ ਸਾਜ ਹਨ ਭੇਰੀਆਂ ਆਦਿਕ।
ਬੜ ਹੋਤ ਕੁਲਾਹਲ ਭੀਰਨ ਸੋ
ਬੜੀਆਂ ਰੌਣਕਾਂ ਅਤੇ ਖੇੜਾ ਬਣ ਰਿਹਾ ਹੈ, ਭੀੜ ਬਹੁਤ ਹੈ।
ਉਤਸਾਹਤ ਸੰਗਤ ਆਵਤ ਹੈ
ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਤਾਂਘ ਦੇ ਨਾਲ ਗੁਰੂ ਪਿਆਰਿਓ ਜਜ਼ਬੇ ਦੇ ਨਾਲ ਆ ਰਹੀਆਂ ਨੇ।
ਬਹੁ ਭਾਂਤ ਪ੍ਰਸਾਦਨ ਲਿਆਵਤ ਹੈ
ਅਤੇ ਆਪ ਵੀ ਅਨੇਕਾਂ ਤਰ੍ਹਾਂ ਦੇ ਪ੍ਰਸ਼ਾਦ ਜਾਣੀ ਕਿ ਛਕਣ ਵਾਲੇ ਪਦਾਰਥ ਲੈ ਕੇ ਆ ਰਹੇ ਨੇ।
ਫਲ ਫੂਲਨ ਕੋ ਨਿਜ ਹੱਥ ਧਰੇ
ਸੋ ਅਨੇਕਾਂ ਕੋਈ ਫਲਾਂ ਦੀਆਂ ਟੋਕਰੀਆਂ ਭੇਟਾ ਕਰ ਰਿਹਾ ਹੈ, ਕੋਈ ਫੁੱਲਾਂ ਦੇ ਸਿਹਰੇ ਬਣਾ ਕੇ ਲਿਆ ਰਿਹਾ ਹੈ।
ਸੁਭ ਚੀਰ ਸਰੀਰ ਸਭੇ ਪਹਿਰੇ
ਸੋ ਸਾਰਿਆਂ ਨੇ ਬੜੇ ਸੁੰਦਰ ਵਸਤਰ ਸਰੀਰਾਂ ਤੇ ਪਹਿਰੇ ਹਨ।
ਲਖ ਸ੍ਰੀ ਗੁਰ ਏਕਲ ਬੈਠ ਰਹੇ
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਇਕਾਂਤ ਵਿੱਚ ਨਵੇਕਲੇ ਬੈਠੇ ਹਨ।
ਤਬ ਆਏ ਕਲੀ ਇਮ ਬਾਕ ਕਹੇ
ਸੋ ਇੱਥੇ ਕਵੀ ਜੀ ਫਿਰ ਅੰਦਰਲੀਆਂ ਗੱਲਾਂ ਕਰਦੇ ਨੇ, ਕਹਿੰਦੇ ਕਲਯੁਗ ਨੇ ਆ ਕੇ ਬੇਨਤੀ ਕੀਤੀ ਹੈ।
ਕਰ ਕੀਰਤ ਕੋ ਕਰ ਜੋਰ ਰਹਿਓ
ਕਹਿਣ ਲੱਗਿਆ ਕਲਯੁਗ ਵੀ ਇਸ ਸਮੇਂ ਵਿੱਚ ਤੁਹਾਡੀ ਕੀਰਤ ਦਾ ਜਾਣੀ ਕਿ ਪਰਮਾਤਮਾ ਦੇ ਨਾਮ ਦਾ ਬਹੁਤ ਵੱਡਾ ਜੋਰ ਹੈ।
ਗੁਰ ਕੀ ਅਵਤਾਰ ਉਦਾਰ ਲਹਿਓ
ਤੁਸੀਂ ਗੁਰੂ ਨਾਨਕ ਸਰੂਪ ਹੋ ਕਰਕੇ ਪਰਉਪਕਾਰੀ ਅਵਤਾਰ ਧਾਰਿਆ ਹੈ।
ਅਬ ਮੋਹੇ ਸਮੋ ਜਗ ਮੋਹ ਵਰਤਾਇਓ
ਤੇ ਸਮਾਂ ਮੇਰਾ ਚੱਲ ਰਿਹਾ ਹੈ।
ਗਨ ਔਗਨ ਮਾਨਵ ਕੇ ਕਰਤਿਓ।
ਸੋ ਮੇਰਾ ਸੁਭਾਅ ਹੈ ਮਨੁੱਖਾਂ ਦੇ ਮਨਾਂ ਦੇ ਅੰਦਰ ਵਿਗਾੜ ਪੈਦਾ ਕਰਨਾ, ਔਗਣ ਪੈਦਾ ਕਰਨੇ।
ਸੱਠ ਕਰੂਰ ਕਲੂਖਨ ਪ੍ਰੀਤ ਮਹਾ।
ਸੋ ਖੋਟੇ ਕੰਮਾਂ ਦੇ ਨਾਲ ਭੈੜੀ ਝੂਠ ਆਦਿਕ ਦੇ ਨਾਲ ਮਨੁੱਖਾਂ ਦੀ ਪ੍ਰੀਤ ਹੈ।
ਸ਼ੁਭ ਮਾਰਗ ਤਿਆਗ ਜਹਾਂ ਰੂਹ ਕਹਾਂ।
ਸੋ ਸ਼ੁਭ ਮਾਰਗ ਨੂੰ ਤਿਆਗ ਕਰਕੇ ਸਾਰੇ ਇਧਰ ਉਧਰ ਭਟਕਦੇ ਹਨ।
ਤੁਮ ਗ੍ਰੰਥ ਰਚਿਓ ਗੁਣ ਪੂਰਨ ਹੈ।
ਪਰ ਜਿਹੜਾ ਗ੍ਰੰਥ ਤੁਸਾਂ ਨੇ ਰਚਨਾ ਕੀਤਾ ਇਹ ਗੁਣਾਂ ਦਾ ਸਮੂਹ ਹੈ।
ਔਰ ਬ੍ਰਿੰਦ ਵਿਕਾਰ ਨ ਚੂਰਨ ਹੈ।
ਤੇ ਹਿਰਦੇ ਦੇ ਵਿਕਾਰਾਂ ਨੂੰ ਨਾਸ਼ ਕਰਨ ਦੇ ਚੂਰ ਕਰਨ ਦੇ ਸਮਰੱਥ ਹੈ।
ਜਗ ਮੈਂ ਮਗ ਸ੍ਰੇਹ ਦਿਖਾਵਨ ਕੋ।
ਸੰਸਾਰ ਦੇ ਅੰਦਰ ਸ੍ਰੇਸ਼ਟ ਰਸਤਾ ਜੋ ਸਿਮਰਨ ਦਾ ਬੰਦਗੀ ਦਾ ਰਸਤਾ ਹੈ, ਜੋ ਵਾਹਿਗੁਰੂ ਦੇ ਦੇਸ਼ ਦਾ ਪ੍ਰੀਤਮ ਦੇ ਦੇਸ਼ ਦਾ ਰਸਤਾ ਹੈ, ਇਹ ਦਿਖਾਉਣ ਵਾਸਤੇ
ਸਤਨਾਮ ਮੁਕੰਦ ਜਪਾਵਨ ਕੋ।
ਸੋ ਪਰਮੇਸ਼ਰ ਦਾ ਨਾਮ ਸਤਨਾਮ ਜਪਾਵਣ ਵਾਸਤੇ
ਸਤਸੰਗਤ ਕੋ ਵਿਸਤਾਰ ਮਹਾ।
ਤੇ ਸਤਸੰਗਤ ਦੀ ਵਡਿਆਈ ਕੀਤੀ ਹੈ, ਵੱਡਾ ਵਿਸਥਾਰ ਕੀਤਾ ਹੈ।
ਪਸਰੈ ਗੁਰ ਸਿੱਖਿਆ ਜਹਾਂ ਰੂ ਕਹਾਂ।
ਸਾਰੇ ਪਾਸੇ ਗੁਰੂ ਦੀ ਸਿੱਖੀ ਫੈਲ ਰਹੀ ਹੈ।
ਆਪ ਮੋਹਿ ਸਥਾਨ ਬਤਾਏ ਦਿਜੈ।
ਹੁਣ ਮੈਂ ਕਿੱਥੇ ਜਾਵਾਂਗਾ, ਭਾਵ ਆਪਣੀ ਉਹ ਵੇਦਨਾ ਪ੍ਰਗਟ ਕਰਦਾ, ਦੁੱਖ ਪ੍ਰਗਟ ਕਰਦਾ ਹੈ, ਸਮੱਸਿਆ ਰੱਖਦਾ ਹੈ।
ਜਹ ਬਾਂਸ ਕਰੋ ਤੁਮ ਮੇਲ ਲਿਜੋ।
ਸੋ ਜਿੱਥੇ ਤੁਹਾਡੇ ਸੰਗੀਆਂ ਦਾ ਵਾਸ ਹੋਵੇਗਾ।
ਬਿਨ ਆਏ ਸਰਾਵਰ ਕੀ ਕਰਵੇ।
ਸੋ ਮੈਂ ਉੱਥੇ ਜਾ ਨਹੀਂ ਸਕਦਾ, ਸੰਗਤ ਵਿੱਚ ਜਾ ਨਹੀਂ ਸਕਦਾ, ਬੰਦਗੀ ਵਾਲਿਆਂ ਤੇ ਪ੍ਰਭਾਵ ਨਹੀਂ ਪਾ ਸਕਦਾ ਹਾਂ, ਆਪ ਦੀ ਆਗਿਆ ਤੋਂ ਬਿਨਾਂ।
ਬਲ ਨਾ ਮੁਝ ਪਾਏ ਕਹੂੰ ਥਰਬੇ।
ਪਾਤਸ਼ਾਹ ਮੇਰੇ ਵਿੱਚ ਇੰਨਾ ਬਲ ਨਹੀਂ ਹੈ ਕਿ ਤੁਹਾਡੇ ਅੱਗੇ ਜ਼ੋਰ ਚੱਲ ਸਕੇ।
ਇਸ ਕਾਰਨ ਤੇ ਤੁਮ ਪਾਸ ਆਇਓ।
ਇਸੇ ਕਰਕੇ ਆਪ ਦੇ ਹਜ਼ੂਰ ਮੈਂ ਬੇਨਤੀ ਕਰ ਰਿਹਾ ਹਾਂ।
ਪਾਸਵ ਕੇ ਬੇਨਤੀ ਸੋ ਕੀਓ।
ਮੈਨੂੰ ਵੀ ਕੋਈ ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ ਮੇਰੇ ਤੇ।
ਇਹ ਗ੍ਰੰਥ ਸੋ ਪਾਠ ਕਰੈ ਧੁਨ ਕੋ।
ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਉੱਚੀ ਧੁਨ ਵਿੱਚ ਪਾਠ ਹੁੰਦਾ ਹੈ।
ਬਲਹੀਨ ਬਨੋ ਤਬ ਹੀ ਸੁਨ ਕੋ।
ਉੱਥੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ ਹੈ।
ਤੁਮ ਸੰਗਤ ਵਿੱਚ ਵਸੋ ਜਬ ਹੂੰ।
ਤੇ ਤੁਹਾਡੀ ਸੰਗਤ ਵਿੱਚ ਮੈਂ ਜੇ ਵਸਣਾ ਚਾਹਾਂ।
ਅਸ ਕਾਲ ਬਤਾਏ ਦਿਜੈ ਅਬ ਹੂੰ।
ਕੋਈ ਤੇ ਸਮਾਂ ਮੈਨੂੰ ਬਖਸ਼ ਦਿਓ ਵੀ ਮੈਂ ਵੀ ਕੋਈ ਸਮਾਂ ਇਨ੍ਹਾਂ ਤੇ ਪ੍ਰਭਾਵ ਪਾ ਸਕਾਂ।
ਸ਼ਰਨੀ ਤੁਮ ਆਨ ਪਰਿਓ ਲਿਖਿਓ।
ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਜਾਨਣਾ ਕਰੋ ਇਸ ਤਰ੍ਹਾਂ।
ਦੀਨ ਅਨਾਥ ਦਿਸ਼ਾ ਪਿਖਿਓ।
ਮੈਂ ਦੀਨ ਹੋ ਕੇ ਆਇਆ ਹਾਂ, ਅਨਾਥ ਹਾਂ, ਤੇ ਤੁਹਾਡੇ ਵੱਲ ਵੇਖ ਰਿਹਾ ਹਾਂ।
ਬਾਗ ਕਲੀ ਜਬ ਦੀਨ ਲਹੇ।
ਇਸ ਤਰ੍ਹਾਂ ਤਰਲਾ ਕੀਤਾ ਜਿਸ ਵੇਲੇ ਕਲਯੁਗ ਨੇ।
ਤਬ ਸ੍ਰੀ ਗੁਰ ਹੋਏ ਪ੍ਰਸੰਨ ਕਹੇ।
ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ,
ਸਤਨਾਮ ਉਚਾਰਨ ਹੋਤ ਜਹਾਂ।
ਕਿ ਭਾਈ, ਜਿੱਥੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਚਾਰਿਆ ਜਾਂਦਾ ਹੈ,
ਕਬ ਪਾਏ ਨਾ ਧਰਿਓ ਜਾਏ ਤਹਾਂ।
ਉੱਥੇ ਤੈਨੂੰ ਆਗਿਆ ਨਹੀਂ ਹੋਵੇਗੀ, ਕਿਸੇ ਪ੍ਰਕਾਰ ਵੀ ਤੂੰ ਪ੍ਰਭਾਵ ਨਹੀਂ ਦੇ ਸਕਦਾ।
ਜਬ ਆਏ ਕਰਾਹੂ ਸਭਾ ਧਰੇ।
ਕਹਿੰਦੇ ਚੱਲ ਤੈਨੂੰ ਸਮਾਂ ਬਖਸ਼ਦੇ ਹਾਂ, ਬਈ ਸੰਗਤ ਤੋਂ ਬਾਅਦ ਜਦੋਂ ਪ੍ਰਸ਼ਾਦ ਆਦਿਕ ਵਰਤਦਾ ਹੈ।
ਅਰਦਾਸ ਖਰੇ ਹੋਏ ਕਹਿ ਕਰੇ।
ਤੇ ਉਸ ਵੇਲੇ ਖੜਾ ਹੋ ਕੇ ਤੂੰ ਅਰਦਾਸ ਕਰ ਲਿਆ ਕਰ।
ਵਰਤਾਵ ਨ ਲਾਗ ਸੋ ਆਪਸ ਮੈਂ।
ਤੇ ਜਿਸ ਵੇਲੇ ਪ੍ਰਸ਼ਾਦ ਵਰਤੇਗਾ,
ਜੁਤ ਰੋਰ ਪ੍ਰਵੇਸ਼ ਤਾਹੇ ਸਮੈਂ।
ਉਸ ਵੇਲੇ ਹੁਣ ਕਵੀ ਜੀ ਆਖਦੇ ਨੇ, ਕਹਿੰਦੇ ਲੱਗਦਾ ਇਸ ਤਰ੍ਹਾਂ ਬਈ ਜਿਹੜਾ ਕਲਯੁਗ ਹੈ, ਬਾਕੀ ਸਮੇਂ ਤਾਂ ਗੁਰੂ ਘਰ ਵਿੱਚ ਕੋਈ ਪ੍ਰਭਾਵ ਨਹੀਂ ਪਾਉਂਦਾ, ਪਰ ਲੰਗਰ ਪ੍ਰਸ਼ਾਦ ਆਦਿਕ ਵੇਲੇ ਕੁਝ ਨਾ ਕੁਝ ਪ੍ਰਭਾਵ ਇਹਦਾ ਜ਼ਰੂਰ ਪੈਂਦਾ ਹੈ। ਆਪਸ ਵਿੱਚ ਗੱਲਾਂ ਆਦਿਕ ਸੰਗਤ ਸ਼ੁਰੂ ਕਰ ਲੈਂਦੀ ਹੈ।
ਵਰਤਾਵਤ ਜਾਵਤ ਸੰਗਤ ਮੈਂ।
ਸੋ ਜਿਸ ਵੇਲੇ ਵਰਤਦਾ ਹੈ ਸੰਗਤ ਵਿੱਚ ਪ੍ਰਸ਼ਾਦ,
ਰਹੋਤਾਵਤ ਵਾਸੋ ਪੰਗਤ ਮੈਂ।
ਸਤਿਗੁਰੂ ਕਹਿੰਦੇ ਉਨ੍ਹਾਂ ਚਿਰ ਭਾਈ ਤੈਨੂੰ ਸਮਾਂ ਦਿੱਤਾ।
ਇਮ ਆਇਸ ਪਾਏ ਕਲੀ ਹਰਖਿਓ।
ਕਲਯੁਗ ਪ੍ਰਸੰਨ ਹੋ ਕੇ ਇਸ ਤਰ੍ਹਾਂ
ਅਵਲੋ ਤਿਹ ਕਾਲ ਬਿਖੈ ਪਰਖਿਓ।
ਆਗਿਆ ਲੈ ਕੇ ਅੱਗੇ ਚੱਲਿਆ ਹੈ।
ਜਬ ਹੋਏ ਤਿਹਾਵਲ ਆਵਤ ਹੈ।
ਤੇ ਜਦੋਂ ਪ੍ਰਸ਼ਾਦ ਵਰਤਦਾ ਹੈ,
ਬੜ ਰੋਰ ਕਰੇ ਵਰਤਾਵਤ ਹੈ।
ਫਿਰ ਵਾਕਈ ਕੁਝ ਨਾ ਕੁਝ ਸ਼ੋਰ ਸ਼ਰਾਬਾ ਸੰਗਤ ਦੇ ਵਿੱਚ ਉਹ ਪ੍ਰਭਾਵ ਨਜ਼ਰ ਆਉਂਦਾ ਹੈ।
ਸ੍ਰੀ ਗੁਰ ਬੈਠ ਦਿਵਾਵਨ ਲੱਗਿਓ।
ਸੋ ਇਸ ਤੋਂ ਬਾਅਦ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਵਿਰਾਜੇ ਹਨ ਤੇ ਦੀਵਾਨ ਸਜਿਆ ਹੈ।
ਕਨ ਸਿੱਖੇ ਪਿਖੇ ਮਨ ਪ੍ਰੇਮ ਪੱਗਿਓ।
ਬਹੁਤ ਸਾਰੇ ਸਿੱਖ ਇਰਦ ਗਿਰਦ ਜਿਹੜੇ ਬੜੇ ਪ੍ਰੇਮ ਦੇ ਨਾਲ ਦਰਸ਼ਨ ਕਰ ਰਹੇ ਨੇ।
ਸਭ ਵਿੱਚ ਸੁਹਾਵਤ ਗ੍ਰੰਥ ਧਰਿਓ।
ਤੇ ਸਾਰਿਆਂ ਦੇ ਵਿਚਕਾਰ ਭਾਵ ਉੱਚੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਟਿਕਾਣਾ ਕੀਤਾ ਹੈ, ਆਸਣ ਲਾਇਆ ਹੈ।
ਕਰ ਸੇਵਕ ਸੁੰਦਰ ਚੌਰ ਫਿਰਿਓ,
ਤੇ ਸੇਵਕ ਹੱਥ ਵਿੱਚ ਚੌਰ ਲੈ ਕੇ ਗੁਰੂ ਕੀ ਬਾਣੀ ਨੂੰ ਚੌਰ ਕਰ ਰਹੇ ਹਨ।
ਲਗ ਢੇਰ ਪ੍ਰਸਾਦ ਗਯੋ ਸੋ ਤਹਾਂ,
ਤੇ ਗੁਰੂ ਪਿਆਰਿਓ ਸੰਗਤਾਂ ਨੇ ਆਪੋ ਆਪਣੀਆਂ ਭੇਟਾਵਾਂ ਅਰਪਣ ਕੀਤੀਆਂ ਨੇ। ਸੋ ਜੋ ਵੀ ਭਟਾਵਾਂ ਲੈ ਕੇ ਆਏ ਸੀ, ਵੱਡਾ ਢੇਰ ਲੱਗਿਆ ਹੈ ਵਸਤੂਆਂ ਦਾ।
ਬਹੁ ਲਿਆਵਤ ਸਿੱਖ ਆਨੰਦ ਮਹਾ,
ਸਿੱਖ ਭੇਟਾ ਕਰਕੇ ਆਨੰਦ ਖੁਸ਼ੀਆਂ ਲੈ ਰਹੇ ਨੇ।
ਸੁਬ ਫੂਲਨ ਮਾਲ ਵਿਸਾਲ ਕਰੇ,
ਬਹੁਤ ਸਾਰੇ ਫੁੱਲਾਂ ਦੀਆਂ ਮਾਲਾਵਾਂ ਜਾਣੀ ਕੇ ਸਿਹਰੇ ਆਦਿਕ ਭੇਟਾ ਕੀਤੇ ਨੇ।
ਬਹੁ ਰੰਗਨ ਕੇ ਵਿੱਚ ਗੁੰਫ ਧਰੇ,
ਅਨੇਕਾਂ ਤਰ੍ਹਾਂ ਦੇ ਫੁੱਲ ਪਰੋ ਕੇ ਧਾਗਿਆਂ ਦੇ ਵਿੱਚ, ਡੋਰੀਆਂ ਦੇ ਵਿੱਚ।
ਕਰ ਸ੍ਰੀ ਗੁਰ ਕੇ ਸਿੱਖ ਪਾਵਤ ਹੈ,
ਬਹੁਤ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਇਹ ਫੁੱਲ ਮਾਲਾ ਭੇਟ ਕਰਦੇ ਨੇ। ਕੁਝ ਐਸੇ ਨੇ ਜਿਹੜੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਗਲ ਵਿੱਚ ਪਾ ਰਹੇ ਹਨ।
ਬਹੁ ਭਾਂਤਨ ਫੁੱਲ ਚੜਾਵਤ ਹੈ,
ਭਾਂਤ ਸਭਾਂਤੇ ਫੁੱਲ ਭੇਟਾ ਕੀਤੇ ਨੇ।
ਸੁਭ ਮਾਲ ਸੋ ਫੁੱਲ ਵਿਸਾਲ ਲਏ,
ਸੋਹਣੀਆਂ ਸੁੰਦਰ ਫੁੱਲਾਂ ਦੀਆਂ ਮਾਲਾ ਵੱਡੇ ਆਕਾਰ ਦੀਆਂ
ਗੁਰੂ ਗ੍ਰੰਥ ਸਮੀਪ ਚੜਾਏ ਦਏ,
ਗੁਰੂ ਸਾਹਿਬ ਦੇ ਹਜੂਰ ਚੜਾ ਰਹੇ ਨੇ।
ਬਹੁ ਧੂਪ ਸੋ ਆਗ ਤੁਖਾਵਤ ਹੈ,
ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਵਾਲੀਆਂ ਧੂਪਾਂ ਤੁਖਾਈਆਂ ਨੇ।
ਚੰਦਨ ਕੇਸਰ ਪਾਵਤ ਹੈ,
ਸੋ ਕੇਸਰ ਆਦਿਕ ਗੁਰੂ ਪਿਆਰਿਓ ਉਸ ਵੇਲੇ ਸੁਗੰਧੀ ਦਾ ਜੋ ਸਾਧਨ ਸਨ ਉਸ ਸਮੇਂ ਦੇ, ਸੋ ਸਾਰੇ ਵਰਤੇ ਹਨ।
ਚਰਚੈ ਅਰਚੈ ਸਿੱਖ ਪ੍ਰੀਤ ਧਰੈ,
ਸੋ ਕੇਸਰ ਆਦਿਕ ਦੇ ਛਿੱਟੇ ਮਾਰ ਕੇ ਸੁਗੰਧੀ ਪੈਦਾ ਕੀਤੀ ਜਾ ਰਹੀ ਹੈ।
ਗਨ ਸੰਖ ਬਜਾਵਤ ਫੂਕ ਭਰੈ,
ਅਨੇਕਾਂ ਤਰ੍ਹਾਂ ਦੇ ਸਾਜ ਆਦਿਕ ਸੰਖ ਆਦਿਕ ਵਜਾਏ ਜਾ ਰਹੇ ਨੇ।
ਅਰਦਾਸ ਪ੍ਰਸਾਦਨ ਬ੍ਰਿੰਦ ਕਰੈ,
ਤੇ ਪ੍ਰਸ਼ਾਦ ਦੀ ਅਰਦਾਸ ਭੇਟਾਵਾਂ ਦੀ ਅਰਦਾਸ ਹੋ ਰਹੀ ਹੈ।
ਜੈਕਾਰ ਸਭੈ ਇੱਕ ਵਾਰ ਰਰੈ,
ਤੇ ਜੈ ਜੈਕਾਰ ਹੋ ਰਹੀ ਹੈ, ਸਿੱਖ ਸੰਗਤਾਂ ਜੈ ਜੈਕਾਰ ਕਰ ਰਹੀਆਂ ਹਨ।
ਕਰ ਧਾਰ ਰਬਾਬ ਸਤਾਰ ਵਜੈ,
ਸੋ ਹੱਥ ਵਿੱਚ ਲੈ ਕੇ ਰਬਾਬ ਵਰਗੇ ਸੁੰਦਰ ਸਾਜ, ਉਹਦੀ ਤਾਰ ਵੱਜ ਰਹੀ ਹੈ, ਭਾਵ ਧੁਨਾਂ ਉੱਠ ਰਹੀਆਂ ਨੇ।
ਸਬਦਾਨ ਸੋ ਗਾਏ ਸੋ ਰਾਗ ਸਜੈ,
ਅਨੇਕਾਂ ਤਰ੍ਹਾਂ ਦੇ ਰਾਗ ਰਾਗੀ ਲੋਕ ਵਜਾ ਰਹੇ ਨੇ।
ਬਹੁ ਭੀੜ ਪਈ ਦਿਸ ਚਾਰ ਹੋ ਮੈਂ,
ਚਾਰੇ ਪਾਸੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ ਹੈ।
ਹੋਏ ਮੰਗਲਤਾ ਉਤਸਾਹ ਸਮੈਂ,
ਬਹੁਤ ਹੀ ਖੁਸ਼ੀ ਅਤੇ ਖੇੜੇ ਦਾ ਮਾਹੌਲ ਹੈ, ਸਾਰਿਆਂ ਦੇ ਮਨਾਂ ਵਿੱਚ ਉਤਸ਼ਾਹ ਹੈ।
ਵਰਤਿਓ ਸੋ ਪ੍ਰਸਾਦ ਕਲੀ ਪਰਵੇਸ਼ਿਓ,
ਸੋ ਗੁਰੂ ਪਿਆਰਿਓ ਇਸ ਵੇਲੇ ਸੰਗਤਾਂ ਦੇ ਵੱਡੇ ਇਕੱਠ ਦੇ ਵਿੱਚ ਸਾਰੀਆਂ ਸੰਗਤਾਂ ਨੇ ਭੇਟਾਵਾਂ ਜਦੋਂ ਅਰਪਣ ਕੀਤੀਆਂ ਨੇ ਤੇ ਅਰਦਾਸ ਹੋਈ ਹੈ,
ਰੋਰ ਪਰਿਓ ਸਭ ਬੀਚ ਤਸਿਓ,
ਗੁਰੂ ਪਿਆਰਿਓ ਪ੍ਰਸ਼ਾਦ ਵਰਤਿਆ ਹੈ। ਇਥੋਂ ਤੱਕ ਪ੍ਰਸੰਗ ਗੁਰੂ ਪਿਆਰਿਓ ਵਿਚਾਰਿਆ ਗਿਆ, ਸਮਾਂ ਆਗਿਆ ਨਹੀਂ ਦਿੰਦਾ ਆਪਾਂ ਅੱਗੇ ਜਾਈਏ। ਸੋ ਗਰੀਬ ਨਿਵਾਰ ਸੱਚੇ ਪਾਤਸ਼ਾਹ ਰਹਿਮਤ ਕਰਨ ਇਸ ਲੜੀ ਨੂੰ ਅਗਲੇ ਦੀਵਾਨਾਂ ਵਿੱਚ ਅੱਗੇ ਆਪਾਂ ਲੈ ਕੇ ਚੱਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਸਮਤ ਪ੍ਰਦਾਨ ਕਰਨ, ਰਸਨਾਂ ਦੇ ਉੱਤਰ ਬਸਣ, ਪੂਰੀ ਕੌਮ ਨੂੰ ਏਕਤਾ ਇਤਫਾਕ ਆਪਣੇ ਦਰੋਂ ਘਰੋਂ ਨਿਵਾਜਣ, ਰਹਿਮਤਾਂ ਵਰਤਾਉਣ ਪੂਰੀ ਕੌਮ ਮਨੁੱਖਤਾ ਦੇ ਉੱਤੇ। ਤੇ ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰਾਂਗੇ। ਅਗਲਾ ਸਮਾਂ ਆਪ ਜੀ ਸਰਵਣ ਕਰ ਰਹੇ ਹੋ, ਤੇਹੋ ਸੱਜਣ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ।
ਬਹੁ ਭੀੜ ਪਈ ਦਿਸ ਚਾਰ ਹੋ ਮੈਂ, ਹੋਏ ਮੰਗਲਤਾ ਉਤਸਾਹ ਸਮੈਂ, ਵਰਤਿਓ ਸੋ ਪ੍ਰਸਾਦ ਕਲੀ ਪਰਵੇਸਿਓ, ਬਡ ਰੋਰ ਪਰਿਓ ਸਭ ਬੀਚ ਤਸਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਣ, ਮੋਹੇ ਮਯਾ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਵਾਹਿਗੁਰੂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।